ओंकार सतनाम कर्ता पुरुष निर्भव निर्वैर अकाल मूरत अजूनी सैभं गुरु प्रसाद रहत रहत रह जाए बिकारा रहणी रहे सोई सिख मेरा ओ साहिब मैं उसका चेहरा। दुनिया दे जितने अवतारी पुरुष आए पैगंबरी पुरुष आए उन्होंने जो अपने अनुभव दे आधार ते परमात्मा दा मार्ग बनाया उस मार्ग दा नां ही है रहत मर्यादा। इसनू दूसरे रूप च कह लो शरा या इसनू कह लो कर्मकांड। ये लाजमी है जैसे सड़क बनाई दी है पर सड़क दे उत्ते चलन दे ट्रैफिक रूल भी नाले ही बनाने पैंदे ने, यातायात दे नियम भी नाले ही बनाने पैंदे ने। सड़क सोनी बन गई है, यातायात दे कोई नियम ही नहीं ने, ट्रैफिक रूल ही नहीं है, तो कोई मनुख सही ढंग नाल अपने मंजिले मकसूद ते पहुंच सके इलाजमी नहीं। एक्सीडेंट होएगा, टकराव होएगा, कारण के रूल ही नहीं है, कोई नियम ही नहीं है। इसी तरीके नाल विद्वाना ने ते परमात्मा दा दूजा नाम ही नियम मने है। ईश्वर की है एक नियम, ईश्वर की है एक मर्यादा। शायद इसे वास्ते ही त्रेते युग दे अवतारी पुरुष नूं जगत ने मर्यादा पुरुषोत्तम कह दिता। जीवन एक मर्यादा है, प्रकृति एक मर्यादा है, ईश्वर एक नियम है। जो नियम नूं समझ जाए वो परमात्मा नूं समझ गया। जो मर्यादा दी पालना करे वो मनुख मर्यादा पुरुषोत्तम हो गया। मर्यादा पुरुषोत्तम होना बड़ा लाजमी है, बहुत जरूरी है। असी देखते हैं एक मार्ग का नाम इस्लाम है पर इस्लाम ते चलन दे भी अपने नियम ने। उसनों प्रथम शरा कहिंदे ने, फिर तरीकत कहिंदे ने, फिर मार्फत कहिंदे ने, फिर हकीकत कहिंदे ने। इसे तरीके दे नाल असी देखते हैं सनातन मत दे इत्थे भी कर्म कांड है, उपासना कांड है, ज्ञान कांड है और इस दे चार वर्णा दे बकायदा अलग अलग रहत मर्यादा प्रणाली प्रचलित हुई। जैसे ब्राह्मण नो कहा गया कि एक खटकर्मा दे अपने जीवन नो ढा ले, वेद पढ़ना, वेद पढ़ाना, दान देना, दान लेना और यज्ञ करना, यज्ञ कराना, ये ब्राह्मण दे खट कर्म मन ले गए। शरा दे च प्रवीण हो जाना ये मुसलमान दी होन तस्लीम कर ली गई। रहत मर्यादा दी पालना करनी इसी ते ही सिख धर्म खड़ा है, सिखी दी होंद खड़ी है, सिखी दा स्वरूप खड़ा है। वास्तविक मर्यादा की है बस मैं इसे दा ही निखेड़ा करन लगा। गुरु मर्यादा दी रोशनी देच, गुरु आशीर्वाद दी रोशनी देच। चूंकि परिपूर्ण परमात्मा ने साड़ी जड़ी होंद बनाई है वो सूक्ष्म है, अस्थूल है, तन है, मन है, तो फिर तन दी अलग मर्यादा है, मन दी अलग मर्यादा है। तन सही ढंग दे नाल जगत दे चल सके मर्यादा है, मन सही ढंग दे नाल जगत दे विचर सके इस दी भी अपनी मर्यादा है और दोहां दे टिकाने भी अलग अलग ने, घर भी अलग अलग ने। तन दा घर शमशान है, मन दा घर भगवान है। तन दा घर कबर है, मन दा घर खुदा है। अक्सर ऐसा होंदा है ਯਾਤਰਾ ਅਧੂਰੀ ਰਹਿ ਜਾਂਦੀ ਹੈ, ਤਨ ਕਬਰ ਤੱਕ ਪਹੁੰਚ ਜਾਂਦਾ ਹੈ, ਮਨ ਖੁਦਾ ਤੱਕ ਨਹੀਂ ਪਹੁੰਚਦਾ। ਤਨ ਸ਼ਮਸ਼ਾਨ ਘਾਟ ਤੱਕ ਪਹੁੰਚ ਜਾਂਦਾ ਹੈ, ਮਨ ਭਗਵਾਨ ਦੇ ਘਾਟ ਨਹੀਂ ਪਹੁੰਚਦਾ। ਅਧੂਰਾ ਜੰਮਿਆ ਸੀ, ਅਧੂਰਾ ਜੀਵਿਆ, ਅਧੂਰਾ ਹੀ ਮਰ ਗਿਆ। ਇਹ ਗੱਲ ਵੱਖਰੀ ਹੈ ਕਿ ਤਿਫਲ ਤਸੱਲੀ ਲੋਕੀ ਦੇ ਰਹੇ ਨੇ, ਪੂਰਾ ਹੋ ਗਿਆ, ਪੂਰਾ ਹੋ ਗਿਆ, ਨਹੀਂ ਅਧੂਰਾ ਰਹਿ ਗਿਆ। ਇਹ ਸ਼ਮਸ਼ਾਨ ਤੱਕ ਪਹੁੰਚਿਆ, ਭਗਵਾਨ ਤੱਕ ਨਹੀਂ ਪਹੁੰਚਿਆ। ਇਹ ਕਬਰ ਤੱਕ ਪਹੁੰਚਿਆ, ਇਹ ਖੁਦਾ ਤੱਕ ਨਹੀਂ ਪਹੁੰਚਿਆ। ਖੁਦਾ ਤੱਕ, ਭਗਵਾਨ ਤੱਕ, ਪ੍ਰਭੂ ਤੱਕ ਮਨ ਨੇ ਪਹੁੰਚਣਾ, ਔਰ ਜੀਵਨ ਉਸ ਦਿਨ ਸੰਪੂਰਨ ਹੋ ਜਾਂਦਾ ਹੈ, ਮੁਕੰਮਲ ਹੋ ਜਾਂਦਾ ਹੈ, ਜਦ ਮਨ ਪ੍ਰਭੂ ਤੱਕ ਪਹੁੰਚ ਜਾਏ, ਪਰਮਾਤਮਾ ਤੱਕ ਪਹੁੰਚ ਜਾਏ। ਤਨ ਬਿਲਕੁਲ ਸਹੀ ਢੰਗ ਨਾਲ ਕਬਰ ਤੱਕ ਪਹੁੰਚੇ ਤਾਂ ਤਨ ਦੀ ਆਪਣੀ ਇੱਕ ਮਰਿਆਦਾ ਹੈ। ਮਨ ਸਹੀ ਢੰਗ ਨਾਲ ਭਗਵਾਨ ਤੱਕ ਪਹੁੰਚੇ, ਅਕਾਲ ਪੁਰਖ ਤੱਕ ਪਹੁੰਚੇ ਤਾਂ ਇਸ ਦੀ ਆਪਣੀ ਮਰਿਆਦਾ ਹੈ। ਤੋ ਤਨ ਦੀ ਰਹਿਤ ਹੈ, ਮਨ ਦੀ ਰਹਿਤ ਹੈ, ਤਨ ਦੀ ਰਹਿਣੀ ਹੈ, ਮਨ ਦੀ ਰਹਿਣੀ ਹੈ। ਤਨ ਅਸਥੂਲ ਹੈ, ਇਹਦੀ ਰਹਿਣੀ ਵੀ, ਇਹਦੀ ਰਹਿਤ ਮਰਿਆਦਾ ਵੀ ਅਸਥੂਲ ਹੈ। ਮਨ ਸੂਕਸ਼ਮ ਹੈ, ਅਤੀ ਸੂਕਸ਼ਮ ਹੈ, ਇਸਦੀ ਰਹਿਣੀ, ਇਹਦੀ ਰਹਿਤ ਮਰਿਆਦਾ ਵੀ ਅਤੀ ਸੂਕਸ਼ਮ ਹੈ, ਅਤੀ ਸੂਕਸ਼ਮ ਹੈ। ਤਨ ਚੂੰਕਿ ਸਾਹਮਣੇ ਦਿਖਾਈ ਦੇ ਰਿਹਾ, ਪ੍ਰਗਟ ਹੈ, ਅਸਥੂਲ ਹੈ, ਤੋ ਪ੍ਰਥਮ ਅਸਥੂਲ ਰਹਿਤ ਮਰਿਆਦਾ ਦਾ ਹੀ ਜ਼ਿਕਰ ਕਰੀਏ। ਮਨ ਸੂਕਸ਼ਮ ਹੈ, ਫਿਰ ਸੂਕਸ਼ਮ ਰਹਿਤ ਮਰਿਆਦਾ ਦਾ ਜ਼ਿਕਰ ਕਰਾਂਗੇ। ਤਨ ਦੇ ਵਿੱਚ ਬਨਾਵਟ ਜਿਹੜੀ ਪਰਿਪੂਰਨ ਪਰਮਾਤਮਾ ਨੇ ਬਣਾਈ ਹੈ, ਉਸ ਦੇ ਵਿੱਚ ਪੰਜ ਤੱਤਾਂ ਦੀ ਪ੍ਰਧਾਨਤਾ ਹੈ। ਔਰ ਸਿਰਫ ਪੰਜ ਤੱਤ ਹੀ ਨਹੀਂ, ਗਿਆਨ ਇੰਦਰੇ ਵੀ ਪੰਜ ਨੇ। ਸਿਰਫ ਗਿਆਨ ਇੰਦਰੇ ਹੀ ਪੰਜ ਨਹੀਂ, ਸਰੀਰ ਵੀ ਪੰਜ ਨੇ। ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼, ਆਨੰਦਮਈ ਕੋਸ਼। ਸਰੀਰ ਵੀ ਪੰਜ ਨੇ, ਤੱਤ ਵੀ ਪੰਜ ਨੇ, ਗਿਆਨ ਇੰਦਰੇ ਵੀ ਪੰਜ ਨੇ, ਕਰਮ ਇੰਦਰੇ ਵੀ ਪੰਜ ਨੇ। ਔਰ ਫਿਰ ਅਗਾਂਹ ਚੱਲੀਏ, ਮਨੁੱਖ ਦੇ ਮਨ ਨੂੰ ਦੇਖੀਏ, ਮਾਨਸਿਕ ਵਿਕਾਰ ਵੀ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਐਸਾ ਜਾਪਦਾ ਕਿ ਇਸ ਬ੍ਰਹਿਮੰਡ ਵਿਚ, ਇਸ ਪ੍ਰਿਥਵੀ ਵਿਚ ਜਿੱਥੇ ਅਸੀਂ ਜੀ ਰਹੇ ਹਾਂ, ਪਰਿਪੂਰਨ ਪਰਮਾਤਮਾ ਨੇ ਪੰਜਾਂ ਦੀ ਗਿਣਤੀ ਨੂੰ ਪ੍ਰਧਾਨ ਰੱਖ ਦਿੱਤਾ ਹੈ, ਸਿਰਮੌਰ ਰੱਖ ਦਿੱਤਾ ਹੈ। ਤੇ ਜੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਨੂੰ ਦੇਖੀਏ ਤੇ ਇਹ ਵੀ ਪੰਜ ਪੰਜ ਨੇ। ਛੇਵੀਂ ਬਣਾਈਆਂ ਜਾ ਸਕਦੀਆਂ ਸਨ, ਚਾਰ ਵੀ ਹੋ ਸਕਦੀਆਂ ਸਨ, ਪਰ ਈਸ਼ਵਰ ਨੇ ਪੰਜ ਹੀ ਬਣਾਈਆਂ ਨੇ। ਗਿਆਨ ਇੰਦਰੇ ਛੇ ਵੀ ਹੋ ਸਕਦੇ ਸਨ, ਅੱਠ ਵੀ ਹੋ ਸਕਦੇ ਸਨ, ਪਰ ਪੰਜ ਬਣਾਏ ਨੇ। ਤੱਤ ਤਿੰਨ ਵੀ ਹੋ ਸਕਦੇ ਸਨ, ਦਸ ਵੀ ਹੋ ਸਕਦੇ ਸਨ, ਪਰ ਪੰਜ ਹੀ ਬਣਾਏ ਨੇ। ਕਰਮ ਇੰਦਰੇ ਵੀ ਪੰਜ ਨੇ, ਮੂਲ ਵਿਕਾਰ ਵੀ ਪੰਜ ਨੇ। ਇੰਜ ਕਹਿ ਲਓ, ਸਮੋ ਬ੍ਰਹਿਮੰਡ ਪੰਜਾਂ ਦੀ ਗਿਣਤੀ ਦੇ ਨਾਲ ਹੀ ਜੁੜੇ ਹੋਇਆ ਹੈ। ਪੰਜਾਂ ਦੀ ਗਿਣਤੀ ਦੇ ਆਸ਼ਰੇ ਤੇ ਹੀ ਸਭ ਕੁਝ ਜੋ ਹੈ ਚੱਲ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦੀ ਇਸ ਮਰਿਆਦਾ ਨੂੰ ਸਮਝਦੇ ਹੋਇਆਂ, ਜਾਣਦੇ ਹੋਇਆਂ, ਸਿੱਖ ਦੀ ਝੋਲੀ ਦੇ ਵਿੱਚ ਪੰਜ ਕਕਾਰ ਪਾਏ, ਪੰਜ ਬਾਣੀਆਂ ਪਾਈਆਂ। ਤਨ ਦੀ ਰਹਿਤ ਬਾਣਾ ਕਹਿਲਾਇਆ, ਮਨ ਦੀ ਰਹਿਤ ਬਾਣੀ ਕਹਿਲਾਈ। ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਵੀ ਮੁਸਲਮਾਨ ਦੀ ਝੋਲੀ ਦੇ ਵਿੱਚ ਪੰਜ ਨਮਾਜ਼ਾਂ ਪਾਈਆਂ ਨੇ। ਹੈਰਾਨਗੀ ਦੀ ਗੱਲ, ਛੇ ਨਮਾਜ਼ਾਂ ਦਿੱਤੀਆਂ ਜਾ ਸਕਦੀਆਂ ਸਨ, ਅੱਠ ਨਮਾਜ਼ਾਂ ਲਈ ਆਖਿਆ ਜਾ ਸਕਦਾ ਸੀ, ਦੋ ਲਈ ਆਖਿਆ ਜਾ ਸਕਦਾ ਸੀ, ਪਰ ਉਨ੍ਹਾਂ ਨੇ ਵੀ ਪੰਜ ਨਮਾਜ਼ਾਂ ਤੇ ਹੀ ਮੁਸਲਮਾਨ ਦੀ ਹੋਂਦ ਨੂੰ ਖੜਾ ਕਰ ਦਿੱਤਾ। ਮੁਸਲਮਾਨ ਜੋ ਨਮਾਜ਼ੀ ਹੈ, ਔਰ ਪੰਜ ਵਕਤ ਦਾ ਨਮਾਜ਼ੀ ਹੈ। ਸਿੱਖ ਜੋ ਪੰਜ ਕਕਾਰ ਦਾ ਧਾਰ ਨਹੀਂ ਹੈ, ਪੰਜ ਬਾਣੀਆਂ ਦੀ ਰੋਜ਼ਮਰਾ ਨਿਯਮ ਪੂਰਵਕ ਪਾਠ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ, ਇਹ ਸਿੱਖ ਹੈ। ਔਰ ਜੋ ਰਹਿਤ ਦੀ ਪਾਲਣਾ ਕਰਦਾ ਹੈ, ਇੱਕ ਦਿਨ ਉਸਦਾ ਤਨ ਪਾਵਨ ਹੋ ਜਾਂਦਾ ਹੈ, ਮਨ ਸ਼ੁੱਧ ਹੋ ਜਾਂਦਾ ਹੈ। ਰਹਿਤ ਰਹਿਤ ਰਹਿ ਜਾਏ ਬੇਕਾਰਾ, ਰਹਿਣੀ ਦੀ ਰਹਿਤ ਧਾਰਨ ਕਰਦਿਆਂ ਕਰਦਿਆਂ ਇੱਕ ਦਿਨ ਮਨੁੱਖ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ। और कलगीधर पिता ने साफ कर कह दिता, जो रहत रख रहा है बस वही मेरा सिख है, दूसरा नहीं, पर जो रहत रख रहा है वो मेरा मालिक है, मैं उसका नौकर हाँ, मैं उसका सेवक हाँ। रहनी रहे सोई सिख मेरा, ओ साहिब मैं उसका चेहरा। इस रहनी नू, इस रहत मर्यादा नू जो शरीर दे तल दी है, पंज ककार कहंदे ने, पंज कक्के। इनू भाई साहब भाई नंद लाल अपने आलमाना ढंग नाल बयान करदे ने। गजनी दे ए महान पंडित माधरी जबान परशियन सी, गुरु गोबिंद सिंह जी महाराज दे अनन भगत अनन सिख। ए पंज ककारां बारे अपने विचार इंज पेश करदे ने, निशाने सिखी ई पंज हरफ काफ, कि हरगिज ना बाशद ई पंज माफ। सिखी दियां निशानियां पंज काफ दे हरफां दे च बंद ने। काफ परशियन उर्दू दी लिपि दा एक अक्षर, काफ पंजाबी च असी कहने कक्का, का इंग्लिश दे च के, काफ कक्का कै। निशाने सिखी ई पंज हरफ काफ, सिखी दी पहचान पंज निशानियां दे बंद हैं, और ये पंज निशानियां काफ अक्षर पहले है। शायद इसे वास्ते सिख जगत दे भी कह देंदे ने पंज कक्के, जे परशियन कहिए ते पंज काफ, ते जे इंग्लिश दे कहिए पंज के, पंज के, पंज काफ, पंज कक्के। निशाने सिखी ई पंज हरफ काफ, के हरगिज ना बाशद ई पंज माफ। इन्ना पंज काफां देच अगर एक काफ भी नहीं तो ओ मनुख हरगिज माफी दा ख्वाहिशगार नहीं हो सकता, उनु माफ नहीं कीता जा सकता। ये पंज काफ केड़े ने, के हरगिज ना बाशद ई पंज माफ, कड़ा कार दो काच कंगा बिदां, बिना केस हेच अस्त ई जुमला निशां। कड़ा कार दो परशन दे किरपान नू कार दो कहंदे ने, किरपान दे अखरी अर्थ ने किरपा आन, दूसरे ते किरपा, दूसरे ते बख्शिश, दूसरे ते रहमत। किरपान दे च रहमत छुपी होवे, रहम दिली दे नाल इसदा इस्तेमाल होवे। किरपा आन दूसरे ते किरपा, दूसरे नू बचाना, दूसरे नू बचाण दे लई ए किरपान मयान चो निकले। तो ए कटार नहीं रह गई, ए चाकू नहीं रह गया, ए तलवार नहीं रह गई, ते किरपान हो गई। किरपा आन ए मयान चो कड्डी है दूसरे ते किरपा करन लई, दूसरे ते बख्शिश करन लई, दूसरे नू बचाण लई। जद कोई तलवार देश नू बचाण लई मयान चो कड्डदा है, जद किसे मजलूम नू बचाण लई, किसे अबला दी असमत नू बचाण लई मयान दे चों जद तलवार नू कड्डदा है, तो तलवार तलवार नहीं है, किरपान दूसरे ते किरपा, किरपा आन दूसरे ते बख्शिश, दूसरे ते रहमत। पर जद एही गात्रे दे चों कड्डे अपने स्वार्थ दी पूर्ति लई, दूसरे ते जुलम करन लई, तो ए हथियार है किरपान नहीं, एक शस्त्र है किरपान नहीं, ए तलवार है किरपान नहीं। किरपान ते उदों बनदी है जद दूजे दी रक्षा लई होवे, अपने बचाव लई होवे, दूसरे दा संघार करन लई नहीं, दूसरे नू मारन लई नहीं, दूसरे नू बिटाण लई नहीं, दूजे नू बचाण लई। जद भी दूजे नू बचाण लई इहदी वरतों होवे ए किरपान है, ते जद दूजे नू मारन लई इसदी वरतों होवे ए तलवार है, ए शस्त्र है, ए हथियार है। तो भाई साहब भाई नंद लाल कहंदे ने, निशाने सिखी ई पंज हरफ काफ, के हरगिज ना बाशद ਈ ਪੰਜ ਮਾਫ ਕੜਾ ਕਾਰ ਦੋ ਕਾਛ ਕੰਗਾ ਬਿਨਾ ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਸਿੱਖੀ ਦੀਆਂ ਨਿਸ਼ਾਨੀਆਂ ਇਨ੍ਹਾਂ ਪੰਜ ਕਾਫ ਹਰਫਾਂ ਵਿੱਚ ਬੰਦ ਨੇ, ਕੜਾ ਕਾਰ ਦੋ ਕਾਚ ਕੰਗਾ ਬਿਦਾਂ ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ। ਇਹਦੇ ਚੋਂ ਸਿਰਮੌਰ ਕੇਸ ਲਾੜੇ ਦੀ ਤਰ੍ਹਾਂ ਜੋ ਰਹਿਤ ਹੈ ਉਹ ਕੇਸ ਨੇ। ਤੋ ਜੈਸੇ ਬਰਾਤੀਆਂ ਦੀ ਸ਼ੋਭਾ ਲਾੜੇ ਨਾਲ ਬਣਦੀ ਹੈ, ਕੜਾ ਕਿਰਪਾਨ ਕੰਗਾ ਕਛਹਿਰੇ ਦੀ ਸ਼ੋਭਾ ਕੇਸਾਂ ਨਾਲ ਬਣਦੀ ਹੈ। ਕੇਸ ਸਿਰਮੌਰ ਨੇ, ਕੇਸ ਮਹਾਨ ਨੇ, ਕੇਸ ਪ੍ਰਥਮ ਨੰਬਰ ਤੇ ਨੇ, ਪ੍ਰਥਮ ਨੇ, ਸਿਰਮੌਰ ਨੇ। ਔਰ ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ, ਬਿਨਾਂ ਕੇਸਾਂ ਤੋਂ ਬਾਕੀ ਚਾਰ ਜੁਮਲਾ ਨਿਸ਼ਾਨੀਆਂ, ਇਹ ਚਾਰ ਕਕਾਰਾਂ ਪ੍ਰਵਾਨ ਨਹੀਂ, ਕਬੂਲ ਨਹੀਂ। ਬਿਨਾਂ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਂ, ਸਾਫ਼ ਕਹਿ ਦਿੱਤਾ ਹੈ ਕਿ ਬਿਨਾਂ ਕੇਸਾਂ ਤੋਂ ਬਾਕੀ ਚਾਰ ਜੁਮਲਾ ਨਿਸ਼ਾਨੀਆਂ ਪ੍ਰਵਾਨ ਨਹੀਂ ਨੇ। ਤੋ ਕੇਸ ਸਿਰਮੌਰ ਨੇ, ਕੇਸ ਮਹਾਨ ਨੇ, ਕੇਸ ਕੁਦਰਤ ਦੀ ਦੇਣ ਨੇ, ਪ੍ਰਭੂ ਦੀ ਬਖਸ਼ਿਸ਼ ਨੇ। ਇਸ ਦਾ ਅਧਿਆਤਮਕ ਤੱਤ ਨਾਲ ਬੜਾ ਸੰਬੰਧ ਹੈ। ਇਹਦਾ ਸਰੀਰ ਦੀ, ਖਾਸ ਕਰਕੇ ਸਿਰ ਦੀ ਸੁਰੱਖਿਆ ਦੇ ਨਾਲ ਬੜਾ ਸੰਬੰਧ ਹੈ। ਸਰੀਰ ਦੀ ਸਭ ਤੋਂ ਨਾਜ਼ੁਕ ਜਗ੍ਹਾ ਸਿਰ ਹੈ। ਇੰਜ ਕਹਿ ਲਓ, ਸਿਰ ਦੇ ਵਿੱਚ ਹੀ ਸਭ ਕੁਝ ਹੈ, ਸਿਰ ਹੀ ਹੈ। ਔਰ ਮਨੁੱਖ ਦੀ ਪਹਿਚਾਣ ਇਸ ਸਿਰ ਤੋਂ ਹੀ ਹੈ। ਗਰਦਨ ਤੋਂ ਕੱਢ ਦਈਏ, ਸਿਰ ਪਰੇ ਸੁੱਟ ਦਈਏ, ਪਹਿਚਾਣਨਾ ਔਖਾ ਹੋ ਜਾਏਗਾ। ਇਹ ਧੜ ਕਿਸ ਦਾ ਹੈ? ਹੱਥਾਂ ਤੋਂ ਪਹਿਚਾਣ ਨਹੀਂ ਆਉਂਦੀ, ਪੈਰਾਂ ਤੋਂ ਪਹਿਚਾਣ ਨਹੀਂ ਹੋਵੇਗੀ, ਪਿੱਠ ਤੇ ਕਮਰ ਤੋਂ ਪਹਿਚਾਣ ਨਹੀਂ ਹੋਵੇਗੀ। ਮਨੁੱਖ ਦੀ ਪਹਿਚਾਣ ਉਹਦੇ ਸਿਰ ਤੋਂ ਹੋਵੇਗੀ। ਇਹ ਸਿਰਮੌਰ ਹੈ, ਇਹ ਮਹਾਨ ਹੈ, ਇਹ ਮੁਖੀ ਹੈ। ਔਰ ਕੇਸਾਂ ਨੂੰ ਸਰੀਰ ਵਿੱਚ ਪਰਿਪੂਰਨ ਪਰਮਾਤਮਾ ਨੇ ਸਭ ਤੋਂ ਉੱਚਾ ਬਣਾਇਆ ਹੈ, ਸਭ ਤੋਂ ਸ਼ਿਖਰ ਤੇ ਨੇ। ਅਗਰ ਕਾਇਆ ਵਿੱਚ ਸਭ ਤੋਂ ਉੱਪਰ ਕੁਛ ਹੈ ਤਾਂ ਕੇਸ ਨੇ। ਔਰ ਇਹ ਐਸਾ ਹੀ ਨਹੀਂ ਕਿ ਅਸਥੂਲ ਰੂਪ ਵਿੱਚ ਕੇਸ ਉੱਪਰ ਨੇ, ਇਹ ਆਪਣੀ ਕੁਝ ਸੂਖਸ਼ਮਤਾ ਵੀ ਰੱਖਦੇ ਨੇ, ਇਹ ਆਪਣੀ ਕੁਝ ਬਾਰੀਕੀ ਵੀ ਰੱਖਦੇ ਨੇ। ਉਸ ਪੱਧਰ ਵਿੱਚ ਵੀ ਇਹ ਉੱਪਰ ਨੇ, ਇਹ ਸ਼ਿਖਰ ਤੇ ਨੇ। ਜਦ ਵੀ ਕੋਈ ਮਨੁੱਖ ਆਤਮ ਅਭਿਆਸ ਵਿੱਚ ਬੈਠਦਾ ਹੈ, ਨਾਮ ਸਿਮਰਨ ਕਰਨ ਬੈਠਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨ ਬੈਠਦਾ ਹੈ, ਈਸ਼ਵਰ ਅਕਾਲ ਪੁਰਖ ਦਾ ਰਟਨ ਕਰਦਾ ਹੈ, ਤਾਂ ਉਸ ਜਪ ਦੇ ਆਸਰੇ ਤੇ ਜਿਹੜੀ ਸ਼ਕਤੀ ਮਸਤਕ ਦੇ ਜਮ੍ਹਾਂ ਹੁੰਦੀ ਹੈ, ਕੇਸ ਉਸ ਦੀ ਸੁਰੱਖਿਆ ਕਰਦੇ ਨੇ। ਔਰ ਉਹ ਰਸ, ਉਹ ਸ਼ਕਤੀ ਕਾਫੀ ਸਮੇਂ ਤੱਕ ਸਿਰ ਦੇ ਚ ਰਵੇ, ਕੇਸ ਹਿਫਾਜ਼ਤ ਕਰਦੇ ਨੇ, ਕੇਸ ਸੁਰੱਖਿਆ ਕਰਦੇ ਨੇ। ਇਹੀ ਕਾਰਨ ਹੈ ਕਿ ਆਦਿ ਕਾਲ ਤੋਂ ਆਤਮ ਅਭਿਆਸੀਆਂ ਨੇ ਕੇਸਾਂ ਨਾਲ ਪਿਆਰ ਕੀਤਾ। ਅਸੀਂ ਦੇਖਦੇ ਹਾਂ ਹਜ਼ਰਤ ਈਸਾ ਦੇ ਸਿਰ ਤੇ ਕੇਸ ਨੇ, ਮੁਹੰਮਦ ਸਾਹਿਬ ਦੇ ਸਿਰ ਤੇ ਕੇਸ ਨੇ, ਹਜ਼ਰਤ ਅਲੀ ਕੇਸਾਧਾਰੀ ਨੇ। ਔਰ ਫਿਰ ਹੋਰ ਅਗਾਂਹ ਚਲੀਏ, ਸਨਾਤਨ ਮਤ ਦੇ ਤਮਾਮ ਅਵਤਾਰੀ ਪੁਰਸ਼ ਕੇਸਾਧਾਰੀ ਨੇ, ਤਮਾਮ ਰਿਸ਼ੀ ਮੁਨੀ ਕੇਸਾਧਾਰੀ ਨੇ, ਚਾਹੇ ਵਿਸ਼ਵਾਮਿੱਤਰ ਨੇ, ਚਾਹੇ ਰਿਸ਼ੀ ਵਿਸ਼ਿਸ਼ਟ ਨੇ, ਚਾਹੇ ਦੁਰਵਾਸ਼ਾ ਨੇ, ਚਾਹੇ ਕਪਲ ਮੁਨੀ ਨੇ, ਚਾਹੇ ਕਣਾਦ ਨੇ, ਚਾਹੇ ਜੇਮਨੀ ਨੇ, ਚਾਹੇ ਵਿਆਸ ਨੇ, ਇਹ ਸਭ ਕੇਸਾਧਾਰੀ। ਸਿੱਖ ਜਗਤ ਦੇ ਦਸੋਂ ਗੁਰੂ ਸਾਹਿਬਾਨ ਕੇਸ ਨੂੰ ਸਿਰਮੌਰ ਮੰਨਦੇ ਰਹੇ। ਕੇਸਾਂ ਵਿੱਚ ਕਿਧਰੇ ਉਹ ਸ਼ਕਤੀ ਸੂਖਸ਼ਮ ਰੂਪ ਵਿੱਚ ਆਹਿਸਤਾ ਆਹਿਸਤਾ ਨਿਕਲੇ ਨਾ, ਤੋ ਦਸਤਾਰ ਵੀ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਆਦਿ ਕਾਲ ਤੋਂ ਜਦ ਵੇਦ ਪਾਠੀ ਵੇਦ ਕਰਨ ਪਾਠ ਆਰੰਭ ਕਰਦੇ ਸਨ, ਤੋ ਬੜੇ ਬੜੇ ਪੱਗੜ ਸਿਰ ਤੇ ਬੰਨ ਲੈਂਦੇ ਸਨ, ਖਾਸ ਕਰਕੇ 20-20 ਗਜ਼ ਦੇ ਪੱਗੜ, ਸਿਰ ਨੰਗੇ। ਵੇਦ ਪਾਠ ਦੀ ਮੁਮਾਨੀਅਤ ਸੀ, ਸਿਰ ਨੰਗਾ ਇਸਲਾਮ ਵਿੱਚ ਕੋਈ ਨਮਾਜ਼ ਨਹੀਂ ਪੜ ਸਕਦਾ, ਸਿਰ ਤੇ ਢਕਣਾ ਹੀ ਪਏਗਾ। ਔਰ ਸਿਰ ਨੰਗਿਆਂ ਸਿੱਖ ਜਗਤ ਵਿੱਚ ਕੀਰਤਨ ਕਥਾ ਪਾਠ ਮੁਮਾਨੀਅਤ ਹੈ। ਕਿਉਂ ਕਿ ਜੋ ਭੋਜਨ ਬਣਾਇਆ ਇਹ ਭੋਜਨ ਨੂੰ ਸਵਾਦ ਵਿੱਚ ਮਿੱਟੀ ਵਿੱਚ ਥੋੜ੍ਹੀ ਰੋਲਣਾ ਹੈ, ਇਹਨੂੰ ਪੇਟ ਵਿੱਚ ਪਾਉਣਾ ਹੈ, ਇਹ ਹਜ਼ਮ ਹੋਵੇ, ਇਹ ਖੂਨ ਬਣੇ। ਜੋ ਸ਼ਕਤੀ ਮਸਤਕ ਵਿੱਚ ਇਕੱਠੀ ਹੋਈ ਏ ਇਹ ਰਵੇ, ਕਾਫੀ ਸਮੇਂ ਤੱਕ ਰਵੇ, ਤਾਂ ਕੇਸ ਮਦਦ ਕਰਦੇ ਨੇ। ਇਹੀ ਕਾਰਨ ਹੈ ਕਿ ਜਗਤ ਦੇ ਤਮਾਮ ਸੰਤ ਸਾਧੂ ਮਹਾਤਮਾ ਗੁਣੀ ਗਿਆਨੀ ਰਿਸ਼ੀ ਮੁਨੀ ਪੀਰ ਪੈਗੰਬਰ ਕੇਸਾਧਾਰੀ ਨੇ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦ ਰਾਮਲੀਲਾ ਕਮੇਟੀਆਂ ਰਾਮਲੀਲਾ ਕਰਦੀਆਂ ਨੇ ਤਾਂ ਉਹਨਾਂ ਨੂੰ ਬਾਜ਼ਾਰੋਂ ਨਕਲੀ ਜੂੜੇ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਣੀਆਂ ਪੈਂਦੀਆਂ ਨੇ ਭਾਰਤ ਦਾ ਅਸਲੀ ਰੂਪ ਪੇਸ਼ ਕਰਨ ਲਈ। ਰਿਸ਼ੀ ਮੁਨੀਆਂ ਨੂੰ ਅਵਤਾਰਾਂ ਨੂੰ ਸਟੇਜ ਤੇ ਪੇਸ਼ ਕਰਨ ਲਈ ਦਾੜੀਆਂ ਦੀ ਲੋੜ ਹੈ, ਜੂੜਿਆਂ ਦੀ ਲੋੜ ਹੈ। ਇਹ ਵਿਚਾਰੇ ਬਾਜ਼ਾਰ ਦੇ ਚੋਂ ਬਣੇ ਹੋਏ ਨਕਲੀ ਜੂੜੇ ਨਕਲੀ ਦਾੜੀਆਂ ਖਰੀਦਦੇ ਨੇ। ਬੜੇ ਬੜੇ ਕਾਰਖਾਨੇ ਇਸ ਦੇਸ਼ ਵਿੱਚ ਤੇ ਵਿਦੇਸ਼ਾਂ ਵਿੱਚ ਨਕਲੀਆਂ ਦਾੜੀਆਂ ਬਣਾਉਂਦੇ ਨੇ, ਨਕਲੀ ਕੇਸ ਬਣਾਉਂਦੇ ਨੇ, ਔਰ ਕਈ ਦਫਾ ਉਹਨਾਂ ਨਕਲੀ ਦਾੜੀਆਂ ਵਿੱਚ ਨਕਲੀ ਸਿਰ ਦੇ ਜੋ ਕੇਸ ਬਣਾਏ ਜਾਂਦੇ ਨੇ ਉਹਦੇ ਚ ਪਸ਼ੂਆਂ ਦੇ ਵਾਲ ਵੀ ਮਿਸ਼ਰਤ ਕਰ ਦਿੱਤੇ ਜਾਂਦੇ ਨੇ। ਪੂਰਨ ਰੂਪ ਵਿੱਚ ਕਈ ਦਫਾ ਉਹ ਮਨੁੱਖਾਂ ਦੇ ਕੇਸ ਨਹੀਂ ਆਉਂਦੇ, ਮਨੁੱਖਾਂ ਦੇ ਵਾਲ ਨਹੀਂ ਆਉਂਦੇ। ਅੱਜ ਕੱਲ੍ਹ ਤੇ ਕੁਝ ਪਲਾਸਟਿਕ ਦੇ ਬਣਾਏ ਹੋਏ ਉਹ ਵੀ ਜੋ ਹੈ ਮਿਕਸ ਕਰਦੇ ਨੇ, ਉਹਦੇ ਜੋ ਹੈ ਜੋੜਦੇ ਨੇ। ਇਤਨੀ ਗੱਲ ਤੇ ਸਿੱਖ ਮਾਣ ਨਾਲ ਕਹਿ ਸਕਦਾ ਹੈ ਕਿ ਮੇਰੇ ਕੋਲ ਜੂੜਾ ਅਸਲੀ ਹੈ, ਮੇਰੇ ਕੋਲ ਦਾੜਾ ਅਸਲੀ ਹੈ, ਆਪਣਾ ਹੈ। ਸ਼੍ਰੀ ਰਾਮ ਦੇ ਸਿਰ ਤੇ ਸੁੰਦਰ ਜੂੜਾ, ਵਿਸ਼ਵਾਮਿੱਤਰ ਦੀ ਸੁੰਦਰ ਦਾੜੀ, ਰਿਸ਼ੀ ਕਣਾਦ ਦਾ ਸੁੰਦਰ ਦਾੜਾ, ਔਰ ਦਾੜਾ ਇਹ ਕੇਸ ਮਨੁੱਖ ਦਾ ਸ਼ਿੰਗਾਰ ਨੇ, ਪਰਮਾਤਮਾ ਨੇ ਸ਼ਿੰਗਾਰ ਦਿੱਤਾ ਹੈ, ਸਭ ਤੋਂ ਵੱਡਾ ਸ਼ਿੰਗਾਰ ਦਿੱਤਾ ਹੈ। ਇਸ ਸ਼ਿੰਗਾਰ ਵਿੱਚ ਕੁਝ ਇਸਤਰੀ ਥੋੜ੍ਹੀ ਅਧੂਰੀ ਰਹੀ, ਉਹਨੂੰ ਸਿਰ ਦੇ ਕੇਸ ਦਿੱਤੇ, ਮੁਖੜੇ ਦਾ ਦਾੜਾ ਪਰਮਾਤਮਾ ਨੇ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਉਸ ਨੂੰ ਮਸਨੂਈ ਢੰਗ ਨਾਲ, ਵਕਤੀ ਢੰਗ ਨਾਲ ਆਪਣਾ ਮੁਖੜਾ ਸਜਾਉਣਾ ਪੈਂਦਾ ਹੈ, ਸਵਾਰਨਾ ਪੈਂਦਾ ਹੈ। ਬਲਕਿ ਐਸਾ ਪੜ੍ਹਨ ਵਿੱਚ ਆਇਆ ਕਿ ਦੁਨੀਆਂ ਦੀ ਦੌਲਤ, ਸਾਰੇ ਸੰਸਾਰ ਦੀ ਦੌਲਤ 70% ਮੇਕਅਪ ਦੇ ਸਮਾਨ ਤੇ ਖਰਚ ਹੋ ਰਹੀ ਹੈ, ਹਾਰ ਸ਼ਿੰਗਾਰ ਤੇ ਖਰਚ ਹੋ ਰਹੀ ਹੈ। ਹਜ਼ਾਰਾਂ ਫੈਕਟਰੀਆਂ ਔਰ ਲੱਖਾਂ ਕਰਿੰਦੇ ਔਰ ਅਰਬਾਂ ਖਰਬਾਂ ਡਾਲਰ ਰੋਜ਼ ਇਸ ਤੇ ਖਰਚ ਹੋ ਰਹੇ ਨੇ ਕਿ ਇਸਤਰੀ ਦਾ ਮੁਖੜਾ ਕਿਵੇਂ ਸ਼ਿੰਗਾਰਿਆ ਜਾਏ ਔਰ ਇਸਤਰੀ ਆਪਣੇ ਆਪ ਨੂੰ ਕਿਵੇਂ ਸੰਵਾਰੇ। ਸ਼ਿੰਗਾਰੇ ਹੀਣ ਭਾਵਨਾ ਹੈ ਉਸ ਦੇ ਅੰਦਰ ਕਿ ਪੁਰਸ਼ ਨੂੰ ਤੇ ਪ੍ਰਮਾਤਮਾ ਨੇ ਸ਼ਿੰਗਾਰ ਦਿੱਤਾ, ਮੇਰਾ ਮੁਖੜਾ ਖਾਲੀ ਰਹਿ ਗਿਆ। ਵਾਸਤਵਿਕ ਦਾੜਾ ਇੱਕ ਸ਼ਿੰਗਾਰ ਹੈ, ਔਰ ਇਹ ਅਸੀਂ ਪਸ਼ੂ ਜਗਤ ਵਿੱਚ ਗੌਰ ਨਾਲ ਦੇਖੀਏ, ਜਿਤਨਾ ਸੁੰਦਰ ਸ਼ੇਰ ਹੈ ਸ਼ੇਰਨੀ ਉਤਨੀ ਸੁੰਦਰ ਨਹੀਂ ਹੈ, ਜਿਤਨਾ ਖੂਬਸੂਰਤ ਨਰ ਮੋਰ ਹੈ ਮੋਰਨੀ ਉਤਨੀ ਖੂਬਸੂਰਤ ਨਹੀਂ ਹੈ, ਜਿਤਨਾ ਖੂਬਸੂਰਤ ਨਰ ਚਿੜਾ ਹੈ ਚਿੜੀ ਉਸਦੇ ਸਾਹਮਣੇ ਕੁਛ ਵੀ ਨਹੀਂ ਹੈ। ਨਰ ਤੋਤਾ ਜਿਤਨਾ ਖੂਬਸੂਰਤ ਹੈ ਮਦੀਨ ਉਸਦੇ ਸਾਹਮਣੇ ਕੁਛ ਵੀ ਨਹੀਂ। ਕਾਰਨ ਕੀ ਹੈ? ਲੰਬੇ ਲੰਬੇ ਪੰਖ ਪਰਿਪੂਰਨ ਪ੍ਰਮਾਤਮਾ ਨੇ ਮੋਰ ਨੂੰ ਦਿੱਤੇ ਨੇ, ਮੋਰਨੀ ਨੂੰ ਨਹੀਂ। ਗਰਦਨ ਦੇ ਭਰਵੇਂ ਵਾਲ ਬਬਰ ਸ਼ੇਰ ਨੂੰ ਪਰਿਪੂਰਨ ਪ੍ਰਮਾਤਮਾ ਨੇ ਦਿੱਤੇ ਨੇ, ਸ਼ੇਰਨੀ ਨੂੰ ਨਹੀਂ। ਸ਼ੇਰਨੀ ਸ਼ੇਰ ਦੇ ਸਾਹਮਣੇ ਬਿਲਕੁਲ ਫਿੱਕੀ ਲੱਗਦੀ ਹੈ, ਬਿਲਕੁਲ ਅਧੂਰੀ ਜਿਹੀ ਲੱਗਦੀ ਹੈ। ਇਹ ਦਾੜਾ ਸ਼ੇਰ ਦੀ ਤਰ੍ਹਾਂ, ਮੋਰ ਦੇ ਪੰਖਾਂ ਦੀ ਤਰ੍ਹਾਂ ਪਰਿਪੂਰਨ ਪ੍ਰਮਾਤਮਾ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਜਿਤਨਾ ਮੁਰਗਾ ਖੂਬਸੂਰਤ ਹੈ ਮੁਰਗੀ ਉਤਨੀ ਖੂਬਸੂਰਤ ਨਹੀਂ ਹੈ। ਸਾਰੇ ਪਸ਼ੂ ਜਗਤ ਤੇ ਨਿਗਾਹ ਮਾਰੀਏ, ਜਿਤਨਾ ਨਰ ਖੂਬਸੂਰਤ ਹੈ ਮਦੀਨ ਉਤਨੀ ਖੂਬਸੂਰਤ ਨਹੀਂ ਹੈ। ਔਰ ਪਸ਼ੂ ਜਗਤ ਦੀ ਮਦੀਨ ਤੇ ਆਪਣੇ ਆਪ ਦੇ ਸੰਤੁਸ਼ਟ ਨੇ, ਪਰ ਮਨੁੱਖੀ ਜਗਤ ਦੀ ਮਦੀਨ ਇਸਤਰੀ ਇਹ ਸੰਤੁਸ਼ਟ ਨਾ ਰਹਿ ਸਕੀ। ਇਹਦੇ ਅੰਦਰ ਹੀਣ ਭਾਵਨਾ ਪੈਦਾ ਹੋਈ, ਮੈਂ ਸ਼ਿੰਗਾਰਨਾ, ਆਪਣੇ ਆਪ ਨੂੰ ਸ਼ਿੰਗਾਰਨਾ, ਤਾਂ ਬਹੁਤ ਵੱਡਾ ਖਰਚ ਔਰ ਬਹੁਤ ਵੱਡਾ ਹਾਰ ਸ਼ਿੰਗਾਰ ਔਰ ਬਹੁਤ ਵੱਡਾ ਸਮਾਂ ਤੇ ਦੌਲਤ ਇਸਤਰੀ ਦੀ ਖਰਚ ਹੋਈ ਆਪਣੇ ਆਪ ਨੂੰ ਸਵਾਰਨ ਵਿੱਚ, ਆਪਣੇ ਆਪ ਨੂੰ ਸ਼ਿੰਗਾਰਨ ਵਿੱਚ। ਕੇਸ ਪ੍ਰਮਾਤਮਾ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ, ਬਹੁਤ ਖੂਬਸੂਰਤ ਸ਼ਿੰਗਾਰ ਹੈ। ਇਸ ਦੇ ਥੋੜੇ ਜਿਹਾ ਪਿਛੋਕੜ ਵਿੱਚ ਜਾਈਏ ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ, ਉਨ੍ਹਾਂ ਦੇ ਬਾਲ ਸਖਾ ਮਿੱਤਰ ਸਨ ਸੁਦਾਮਾ ਜੀ। ਪ੍ਰਾਲਵਦ ਅਨੁਸਾਰ ਸ੍ਰੀ ਕ੍ਰਿਸ਼ਨ ਤੇ ਦੁਆਰਕਾ ਦੇ ਰਾਜਾ ਬਣੇ, ਪਰ ਸੁਦਾਮਾ ਮੁਫਲਿਸ ਰਹਿ ਗਿਆ, ਗਰੀਬ ਰਹਿ ਗਿਆ। ਇੱਕ ਦਿਨ ਭੁੱਖ ਨਾਲ ਬਿਲਖਦੀ ਹੋਈ ਪਤਨੀ ਭੁੱਖੇ ਬੱਚਿਆਂ ਨੂੰ ਦੇਖ ਕੇ ਇਹ ਅਣਖੀਲਾ ਬ੍ਰਾਹਮਣ ਸੋਚੀ ਪੈ ਗਿਆ। ਪਤਨੀ ਨੇ ਪ੍ਰੇਰਿਆ, ਤੁਹਾਡਾ ਮਿੱਤਰ ਦੁਆਰਕਾ ਦਾ ਰਾਜਾ ਹੈ, ਵਕਤ ਦਾ ਅਵਤਾਰੀ ਪੁਰਸ਼ ਹੈ, ਜਾਓ ਤੁਸੀਂ ਉਸਦੇ ਕੋਲੋਂ ਕੁਝ ਮੰਗ ਕੇ ਲਿਆਓ। ਪਰ ਇਹ ਐਸਾ ਬ੍ਰਾਹਮਣ ਸੀ, ਅਣਖੀਲਾ ਸੀ, ਵਾਕਈ ਜਦ ਕੁਛ ਮੰਗੀ ਹੈ ਤਾਂ ਮੰਗਦਿਆਂ ਹੀ ਮਨੁੱਖ ਮੰਗਤਾ ਹੋ ਜਾਂਦਾ, ਔਰ ਮੰਗਤੇ ਦਾ ਕੋਈ ਮਾਣ ਨਹੀਂ, ਮੰਗਤੇ ਦੀ ਕੋਈ ਪ੍ਰਤਿਸ਼ਠਾ ਨਹੀਂ, ਮੰਗਤੇ ਦਾ ਕੋਈ ਸਨਮਾਨ ਨਹੀਂ। ਬਲਕਿ ਬੜਾ ਸੁੰਦਰ ਅਖਾਣ ਹੈ ਗੁਰੂ ਨਾਨਕ ਦਾ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੂਲ ਨਾ ਜਾਏ। ਲੇਕਿਨ ਮੁਫਲਸੀ ਔਰ ਭੁੱਖਮਰੀ ਨੇ ਇਤਨਾ ਮਜਬੂਰ ਕੀਤਾ, ਸੁਦਾਮਾ ਮੰਗਣ ਲਈ ਚਲਾ ਗਿਆ। ਜਦ ਦੁਆਰ ਤੇ ਪਹੁੰਚਿਆ ਤੇ ਦੁਆਰਪਾਲ ਨੇ ਇਸਦੇ ਫਟੇ ਪੁਰਾਣੇ ਕੱਪੜੇ ਦੇਖ ਕੇ ਇਹਨੂੰ ਘਿਰਣਾ ਦੀ ਨਿਗਾਹ ਨਾਲ ਦੇਖਿਆ ਤੇ ਜਦ ਕਿਹਾ, ਮੈਂ ਕ੍ਰਿਸ਼ਨ ਦਾ ਬਾਲ ਸਖਾ ਮਿੱਤਰ ਹਾਂ, ਮੈਨੂੰ ਅੰਦਰ ਜਾਣ ਦਿਓ। ਤਾਂ ਖੈਰ ਦੁਆਰਪਾਲ ਅੰਦਰ ਜਾ ਕੇ ਪੁੱਛਦਾ ਸ੍ਰੀ ਕ੍ਰਿਸ਼ਨ ਨੂੰ, ਤੁਹਾਡੇ ਬਾਲ ਸਖਾ ਮਿੱਤਰ ਆਏ ਨੇ। ਤਾਂ ਪੁੱਛਿਆ, ਨਾਂ ਕੀ ਹੈ? ਦੁਆਰਪਾਲ ਨੇ ਕਿਹਾ, ਨਾਂ ਤੇ ਆਪਣਾ ਉਹ ਸੁਦਾਮਾ ਦੱਸਦਾ ਹੈ। ਪਰ ਭਗਵਾਨ ਕਮਾਲ ਦੀ ਗੱਲ ਹੈ, ਸੀਸ ਪਗਾਨਾ, ਉਹਦੇ ਸਿਰ ਤੇ ਪੱਗ ਨਹੀਂ ਹੈ। ਸੀਸ ਪਗਾਨਾ ਜਗਾ ਤਨ ਪੈ ਪ੍ਰਭ, ਜਾਨੇ ਕੇ ਆਏ ਬਸੇ ਕਹੇ ਗਾਮਾ, ਧੋਤੀ ਫਟੀ ਸੀ ਲਟੀ ਦੁਪੱਟੀ, ਪੈਰ ਪਾਹਨ ਕੀ ਨਹੀਂ ਸਾਮਾ, ਦੁਆਰ ਖੜੋ ਦਿਜ ਦੁਰਬਲ ਭੇਕ, ਰਿਹੋ ਚਕ ਸੋ ਬਸਦਾ ਅਬਰਾਮਾ, ਪੂਛਤ ਦੀਨ ਦਯਾਲ ਕੋ ਧਾਮ, ਬਤਾਵਤ ਆਪਣੋ ਨਾਮ ਸੁਦਾਮਾ। ਇਹ ਨਾਮ ਸੁਣਦਿਆਂ ਹੀ ਸ੍ਰੀ ਕ੍ਰਿਸ਼ਨ ਉੱਠੇ ਔਰ ਦੂਰੋਂ ਦੇਖ ਕੇ ਡੰਡੌਤ ਕੀਤੀ। ਭਾਈ ਗੁਰਦਾਸ ਜੀ ਲਿਖਦੇ ਨੇ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ, ਪਰਿਕਰਮਾ ਕੀਤੀ, ਚਰਨਾਂ ਤੇ ਨਮਸਕਾਰ ਕੀਤੀ, ਫਿਰ ਪੁੱਛੇ ਕੁਸਲ ਪਿਆਰ ਕਰ, ਗੁਰਸੇਵਾ ਦੀ ਕਥਾ ਸੁਣਾਏ, ਚਰਨੋਂ ਦੁੱਖ ਲੈ ਪੈਰ ਧੋਏ, ਸਿੰਘਾਸਨ ਉਪਰ ਬਿਠਾਏ, ਆਪਣੇ ਸਿੰਘਾਸਨ ਤੇ ਬਿਠਾਇਆ। ਰੁਕਮਣੀ ਨੂੰ ਆਖਿਆ, ਦਸਤਾਰ ਪਗਾ ਥਾਲ ਵਿਚ ਲਿਆਓ। ਉਹ ਸੋਨੇ ਦੇ ਥਾਲ ਵਿਚ ਪਗੜੀ ਲੈ ਕੇ ਆਈ ਔਰ ਸ੍ਰੀ ਕ੍ਰਿਸ਼ਨ ਸੁਦਾਮੇ ਦੇ ਸਿਰ ਤੇ ਬੰਦੇ ਪਏ ਨੇ। ਹਾਲਾਂਕਿ ਉਸਦੇ ਤਨ ਤੇ ਜਗ੍ਹਾ ਵੀ ਨਹੀਂ ਸੀ, ਪੈਰਾਂ ਦੇ ਜੁੱਤੀ ਵੀ ਨਹੀਂ ਸੀ, ਇਸ ਦੀ ਫਿਕਰ ਨਹੀਂ ਕੀਤੀ, ਸਿਰ ਦੀ ਦਸਤਾਰ ਦੀ ਫਿਕਰ ਕੀਤੀ। ਉਸ ਦਿਨ ਤੋਂ ਬਾਅਦ ਜਗਤ ਵਿਚ ਦਸਤਾਰਬੰਦੀ ਸੰਤ ਲੋਕ ਕਰਦੇ ਆਏ ਨੇ, ਮਹਾਂਪੁਰਸ਼ ਕਰਦੇ ਆਏ ਨੇ, ਗੁਣੀ ਜਨ ਜੋ ਹੈ ਕਰਦੇ ਆਏ ਨੇ। ਪੱਗ ਤੇ ਇੱਜ਼ਤ ਹੈ ਔਰ ਕਿਸੇ ਦੀ ਬੇਇੱਜ਼ਤੀ ਹੋ ਜਾਏ, ਕਹਿੰਦੇ ਨੇ ਇਹਦੀ ਪੱਗ ਲੈ ਗਈ। ਪੱਗ ਧਾਰਮਿਕ ਲਿਬਾਸ ਹੈ, ਪੱਗ ਈਸ਼ਵਰੀ ਲਿਬਾਸ ਹੈ ਔਰ ਮਸਤਕ ਸਿਰਮੌਰ ਹੈ, ਕੇਸ ਤੇ ਦਸਤਾਰ ਪਰਿਪੂਰਨ, ਪਰਮਾਤਮਾ ਦੀ ਇੱਕ ਬਖਸ਼ਿਸ਼ ਸਮਝ ਲੈਣੀ ਚਾਹੀਦੀ ਹੈ। ਅਜ਼ੀਮ ਕਕਾਰਾਂ ਵਿਚੋਂ ਕੇਸ ਸਿਰਮੌਰ ਨੇ ਜਪਦਿਆਂ ਜਪਦਿਆਂ ਨਾਮ ਦੀ ਸ਼ਕਤੀ ਜੋ ਮਸਤਕ ਵਿਚ ਜਮ੍ਹਾਂ ਆਉਂਦੀ ਹੈ, ਕੇਸ ਉਸਦੀ ਰਕਸ਼ਾ ਕਰਦੇ ਨੇ, ਕੇਸ ਸਹਾਇਕ ਨੇ। ਜੈਸੇ ਤਸਵੀਰ ਸੁਭਾਏਮਾਨ ਹੈ, ਸ਼ੀਸ਼ੇ ਕਰਕੇ ਸਿੱਖ ਦੀ ਮੂਰਤੀ ਪ੍ਰਗਟ ਆਉਂਦੀ ਹੈ, ਕੇਸਾਂ ਕਰਕੇ ਕੇਸ ਸਿਰਮੌਰ ਨੇ ਕੇਸ ਮਹਾਨ।